ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ। ਤੁਲਸੀਦਾਸ ਜੀ ਨੇ ਦੇਖਿਆ ਕਿ ਮਹਾਰਾਜ ਜੀ ਹੋਰਾਂ ਨੇ ਮਨ ਸੁੱਖ ਦਾ ਜਹਾਜ਼ ਜੋ ਸਮੁੰਦਰ ਵਿੱਚ ਡੁੱਬ ਰਿਹਾ ਸੀ ਉਸਨੂੰ ਕੰਢੇ ਲਾਇਆ। ਮਨ ਸੁੱਖ ਮਹਾਰਾਜ ਜੀ ਹੋਰਾਂ ਦਾ ਬਹੁਤ ਧੰਨਵਾਦ ਕਰਦਾ ਹੈ ਤੇ ਜਹਾਜ਼ ਵਿੱਚੋਂ ਸਮਾਨ ਉਤਰਵਾ ਕੇ ਜੋ ਲੰਕਾ ਦਾ ਵੱਡਾ ਸ਼ਹਿਰ ਹੈ ਉੱਥੇ ਲੈ ਜਾਂਦਾ ਹੈ। ਅਤੇ ਜੋ ਲੰਕਾ ਦੇਸ਼ ਦਾ ਰਾਜਾ ਹੈ ਉਸਦਾ ਨਾਂ ਸ਼ਿਵ ਨਾਭ ਹੈ, ਹਿੰਦੂ ਰਾਜਾ ਹੈ। ਉਹ ਕਰਮ ਕਾਂਡਾਂ ਵਿੱਚ ਬਹੁਤ ਵਿਸ਼ਵਾਸ ਰੱਖਦਾ ਹੈ। ਪੱਥਰ ਦੇ ਠਾਕਰ ਉਹਨਾਂ ਨੂੰ ਪੂਜਦਾ ਹੈ, ਉਹਨਾਂ ਦੀ ਸੇਵਾ ਕਰਦਾ ਹੈ। ਹਰ 15ਵੇਂ ਦਿਨ ਵਰਤ ਰੱਖਦਾ ਹੈ, ਦਿਨ ਚੜ੍ਹੇ ਇਸ਼ਨਾਨ ਕਰਦਾ ਹੈ ਔਰ ਫਿਰ ਆਪਣੇ ਸਰੀਰ 'ਤੇ ਕਈ ਪ੍ਰਕਾਰ ਦੇ ਤਿਲਕ ਲਾਉਂਦਾ ਹੈ। ਅਤੇ ਇਹ ਉਹਨਾਂ ਜ਼ਮਾਨਿਆਂ ਵਿੱਚ ਬਹੁਤੇ ਦੇਸ਼ਾਂ ਵਿੱਚ ਇਸੇ ਤਰ੍ਹਾਂ ਸੀ ਕਿ ਜਿਹੜਾ ਰਾਜਾ ਹੁੰਦਾ ਸੀ ਉਹ ਪ੍ਰਜਾ ਨੂੰ ਧਰਮ ਦੀ ਵੀ ਡਾਇਰੈਕਸ਼ਨਸ ਦਿੰਦਾ ਸੀ ਕਿ ਇਸ ਤਰ੍ਹਾਂ ਕਰਨਾ ਹੈ। ਸੋ ਇਸੇ ਕਰਕੇ ਮੁਸਲਮਾਨ ਧਰਮ ਉਸ ਪਾਸੇ ਫੈਲਿਆ, ਈਸਾਈ ਮਤ ਵੀ ਬਾਹਰਲੇ ਦੇਸ਼ਾਂ 'ਚ ਗਿਆ, ਕਿਉਂਕਿ ਇਹਨਾਂ ਲੋਕਾਂ ਨੇ ਰਾਜ ਕਾਇਮ ਕਰਕੇ ਆਪਣੇ ਰਾਜ ਕਾਇਮ ਕਰਕੇ ਅਤੇ ਫਿਰ ਜਨਤਾ ਨੂੰ ਉਸ ਧਰਮ ਵਿੱਚ ਚੱਲਣ ਦਾ ਆਦੇਸ਼ ਦਿੱਤਾ। ਸੋ ਸ਼ਿਵ ਨਾਭ ਨੇ ਵੀ ਆਪਣੇ ਦੇਸ਼ ਦੇ ਸਾਰੇ ਜਨਤਾ ਨੂੰ ਇਹ ਹੁਕਮ ਕੀਤਾ ਹੋਇਆ ਹੈ ਅਤੇ ਦੱਸਿਆ ਹੋਇਆ ਹੈ ਕਿ ਠਾਕਰਾਂ ਦਾ ਇਸ਼ਨਾਨ ਕਰਾਉਣਾ ਹੈ, ਪੂਜਾ ਕਰਨੀ ਹੈ, ਧੂਪ ਬੱਤੀ ਨਾਲ ਸੇਵਾ ਕਰਨੀ ਹੈ, ਫਿਰ ਹਰ 15ਵੇਂ ਦਿਨ ਵਰਤ ਰੱਖਣਾ ਹੈ। ਸਾਰੇ ਦੇਸ਼ ਵਿੱਚ ਇਹਨਾਂ 2 ਮਹੀਨੇ ਵਿੱਚ, ਇਹਨਾਂ 2 ਦਿਨਾਂ ਵਿੱਚ ਕੋਈ ਕੁਛ ਨਹੀਂ ਛਕਦਾ ਅਤੇ ਫਿਰ ਸਾਰੇ ਹੀ ਸੂਰਜ ਦੇ ਨਿਕਲਣ ਨਾਲ ਇਸ਼ਨਾਨ ਕਰਦੇ ਅਤੇ ਆਪਣੇ ਮੱਥਿਆਂ 'ਤੇ ਤਿਲਕ ਲਾਉਂਦੇ। ਮਨਸੁਖ ਭਾਈ ਮਨਸੁਖ ਜੀ ਨੇ ਸ਼ਹਿਰ ਵਿੱਚ ਇੱਕ ਉੱਤਮ ਜਗ੍ਹਾ ਦੇਖ ਕੇ ਆਪਣਾ ਸਮਾਨ ਟਿਕਾ ਲਿਆ, ਉਹੋ ਜਿਹੀ ਜਗ੍ਹਾ ਜਿਸ ਦੀ ਮਹਾਰਾਜ ਜੀ ਹੋਰਾਂ ਨੇ ਉਸਨੂੰ ਆਗਿਆ ਕੀਤੀ ਹੋਈ ਸੀ ਤਾਂ ਕਿ ਉਹ ਆਪਣੇ ਨਿਤਨੇਮ ਨੂੰ ਸੰਭਾਲ ਸਕੇ। ਮਨਸੁਖ ਹਰ ਰਾਤ ਨੂੰ ਸਵਾ ਪਹਿਰ ਰਾਤ ਰਹਿੰਦਿਆਂ ਉੱਠਦਾ, ਇਸ਼ਨਾਨ ਕਰਦਾ ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਸ਼ਬਦ ਵਾਹਿਗੁਰੂ ਸ਼ਬਦ ਦਾ ਜਾਪ ਕਰਦਾ। ਫਿਰ ਉਸ ਤੋਂ ਬਾਅਦ ਮਨਸੁਖ ਨੇ ਜੋ ਮਹਾਰਾਜ ਜੀ ਹੋਰਾਂ ਨੇ ਸ਼ਬਦ ਉਚਾਰੇ ਸਨ ਉਦੋਂ ਤੱਕ, ਉਹ ਸਾਰੇ ਇੱਕ ਕਾਪੀ ਵਿੱਚ ਲਿਖ ਕੇ ਆਪਣੇ ਪਾਸ ਰੱਖੇ ਸਨ ਅਤੇ ਉਸ ਕਾਪੀ ਨੂੰ ਬਹੁਤ ਸਤਿਕਾਰ ਨਾਲ ਰੱਖਦਾ ਸੀ। ਵਾਹਿਗੁਰੂ ਸ਼ਬਦ ਦੇ ਸਿਮਰਨ ਤੋਂ ਬਾਅਦ ਫਿਰ ਉਹ ਸ਼ਬਦ ਬਹੁਤ ਪਿਆਰ ਨਾਲ ਪੜ੍ਹਦਾ ਅਤੇ ਦਿਨ ਚੜ੍ਹੇ ਦੇਗ ਤਿਆਰ ਕਰਦਾ, ਮਹਾਰਾਜ ਜੀ ਹੋਰਾਂ ਦਾ ਧਿਆਨ ਧਰ ਕੇ ਅਰਦਾਸ ਕਰਦਾ, ਉਹਨਾਂ ਨੂੰ ਭੋਗ ਲਾਉਂਦਾ ਅਤੇ ਜੋ ਵੀ ਲੱਗ ਗਏ ਪ੍ਰਾਣੀ ਹੁੰਦੇ ਉਹਨਾਂ ਵਿੱਚ ਦੇਗ ਵਰਤਾਉਂਦਾ। ਔਰ ਉਸ ਤੋਂ ਬਾਅਦ ਆਪ ਹੱਥ ਉੱਪਰ ਦੇਗ ਲੈ ਕੇ ਛਕਦਾ, ਫਿਰ ਸਾਰਾ ਦਿਨ ਆਪਣਾ ਵਣਜ ਕਰਦਾ ਔਰ ਸ਼ਾਮ ਨੂੰ ਫਿਰ ਇਸ਼ਨਾਨ ਕਰਕੇ ਬੈਠ ਜਾਂਦਾ ਔਰ ਉਸੇ ਤਰ੍ਹਾਂ ਨਿਤਨੇਮ। ਸੋ ਉਸਦੇ ਜੋ ਰੀਤੀ ਸੀ ਉਹ ਇੱਥੋਂ ਦੀ ਸਾਰੀ ਪਰਜਾ ਨਾਲੋਂ ਬਿਲਕੁਲ ਵੱਖਰੀ ਹੈ। ਲੋਕਾਂ ਨੇ ਦੇਖਿਆ ਹੈ, ਉਹ ਉਸ ਨੂੰ ਮਜ਼ਾਕ ਕਰਦੇ ਹਨ, ਆਖਦੇ ਹਨ ਇਹ ਹਿੰਦੂ ਅਧਰਮੀ ਹੈ, ਨਾ ਇਹ ਠਾਕਰ ਇਸਦੇ ਪਾਸ ਹਨ, ਨਾ ਠਾਕਰਾਂ ਦੀ ਪੂਜਾ ਕਰਦਾ ਹੈ, ਨਾ ਹੀ ਇਹ ਦਿਨ ਚੜ੍ਹੇ ਇਸ਼ਨਾਨ ਕਰਦਾ ਹੈ, ਨਾ ਤਿਲਕ ਲਾਉਂਦਾ ਹੈ, ਨਾ ਵਰਤ ਰੱਖਦਾ ਹੈ 15ਵੇਂ ਦਿਨੀ, ਇਹ ਧਰਮੀ ਹਿੰਦੂ ਹੈ। ਸਾਰੇ ਸ਼ਹਿਰ ਵਿੱਚ ਇਹ ਗੱਲ ਫੈਲ ਜਾਂਦੀ ਹੈ ਕਿ ਸਮੁੰਦਰੋਂ ਪਾਰ ਇੱਕ ਸੇਠ ਆਇਆ ਹੈ ਜੋ ਧਰਮੀ ਹੈ ਅਤੇ ਹੋਰ ਹੀ ਰੀਤਾਂ ਉਸਦੀਆਂ ਹਨ। ਇਹ ਗੱਲ ਹੌਲੀ ਹੌਲੀ ਰਾਜੇ ਸ਼ਿਵ ਨਾਭ ਪਾਸ ਪਹੁੰਚਦੀ ਹੈ। ਉਹ ਬੇਸ਼ੱਕ ਪੱਥਰਾਂ ਦੀ ਪੂਜਾ ਕਰਦਾ ਸੀ ਪਰ ਉਸਦਾ ਅੰਦਰ ਸੱਚਾ ਸੀ, ਜਿਸ ਕਰਕੇ ਪਰਮੇਸ਼ੁਰ ਜੀ ਇਹ ਵਿਧੀ ਬਣਾਉਂਦੇ ਹਨ। ਸ਼ਿਵ ਨਾਭ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦਾ ਇੱਕ ਪ੍ਰਾਣੀ ਹੈ ਜੋ ਮੇਰਾ ਹੁਕਮ ਨਹੀਂ ਮੰਨ ਰਿਹਾ ਅਤੇ ਆਪਣੇ ਹੀ ਮਨ ਦੀ ਮੱਤ ਕਰਦਾ ਹੈ। ਉਸਨੇ ਭਾਈ ਮਨਸੁਖ ਜੀ ਨੂੰ ਬੁਲਾਇਆ, ਇੱਕ ਆਦਮੀ ਬੁਲਾਉਣ ਆਇਆ। ਮਨਸੁਖ ਉਸੇ ਵੇਲੇ ਉਸ ਆਦਮੀ ਨਾਲ ਹੋ ਤੁਰਿਆ। ਰਾਜੇ ਪਾਸ ਜਾ ਕੇ ਇੱਕ ਰੁਪਇਆ ਔਰ ਇੱਕ ਨਾਰੀਅਲ ਰਾਜੇ ਦੇ ਅੱਗੇ ਪੇਟਾ ਕਰਕੇ ਦੋਵੇਂ ਹੱਥ ਜੋੜ ਕੇ ਉਸਨੂੰ ਨਮਸਕਾਰ ਕਰਕੇ ਬੈਠ ਗਿਆ ਔਰ ਮੁੱਖੋਂ ਉਚਾਰਿਆ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਰਾਜਾ ਕਹਿਣ ਲੱਗਾ, ਤੂੰ ਮੇਰਾ ਹੁਕਮ ਨਹੀਂ ਮੰਨਦਾ, ਸਾਰੇ ਸ਼ਹਿਰ ਵਿੱਚ ਇਹ ਗੱਲ ਫੈਲੀ ਹੋਈ ਹੈ ਕਿ ਤੂੰ ਅਧਰਮੀ ਹੈ, ਤੂੰ ਮੇਰੀ ਦੂਸਰੀ ਪਰਜਾ ਨੂੰ ਵੀ ਅਧਰਮੀ ਬਣਾਏਗਾ, ਤੈਨੂੰ ਕਿਸਨੇ ਖੋਟੀ ਮੱਤ ਦਿੱਤੀ ਹੋਈ ਹੈ, ਨਾ ਤੂੰ ਪੱਥਰ ਠਾਕਰ ਰੱਖਦਾ ਹੈ, ਨਾ ਉਹਨਾਂ ਦੀ ਪੂਜਾ ਕਰਦਾ ਹੈ, ਨਾ ਵਰਤ ਰੱਖਦਾ ਹੈ, ਨਾ ਦਿਨ ਚੜੇ ਇਸ਼ਨਾਨ, ਨਾ ਤਿਲਕ, ਨਾ ਸੰਜਮ ਦੇ ਨੇਮ। ਭਾਈ ਮਨਸੁਖ ਕਹਿੰਦੇ ਬਾਦਸ਼ਾਹ ਇਸ ਜੱਗ ਵਿੱਚ ਜੀਵਨ ਇੱਕ ਦਰਖਤ ਵਾਂਗੂ ਹੈ ਅਤੇ ਉਸ ਦਰਖਤ ਦੀ ਚੋਟੀ 'ਤੇ ਮੁਕਤੀ ਦਾ ਫਲ ਹੈ, ਪਰਮੇਸ਼ੁਰ ਜੀ ਨਾਲ ਮਿਲਾਪ ਦਾ ਫਲ ਹੈ ਅਤੇ ਉਸ ਫਲ ਤੱਕ ਪਹੁੰਚਣ ਲਈ ਦੋ ਰੀਤੀਆਂ ਹਨ। ਇੱਕ ਪੰਛੀ ਦੀ ਰੀਤੀ ਹੈ ਅਤੇ ਇੱਕ ਕੀੜੀ ਦੀ ਰੀਤੀ ਹੈ। ਜਿਸ ਨੂੰ ਪੂਰਾ ਸਤਿਗੁਰੂ ਮਿਲ ਜਾਂਦਾ ਹੈ ਅਤੇ ਸਤਿਗੁਰੂ ਉਪਦੇਸ਼ ਦਿੰਦਾ ਹੈ, ਉਹ ਸਿੱਖ ਉਹ ਉਪਦੇਸ਼ ਕਮਾਉਂਦਾ ਹੈ, ਫਿਰ ਉਸਦੀ ਪੰਛੀ ਵਾਲੀ ਰੀਤੀ ਹੋ ਜਾਂਦੀ ਹੈ ਔਰ ਉਹ ਇੱਕ ਉਡਾਰੀ ਮਾਰ ਕੇ ਉਸ ਫਲ ਤੱਕ ਪਹੁੰਚ ਜਾਂਦਾ ਹੈ। ਨਹੀਂ ਤੇ ਕੀੜੀ ਵਾਲੀ ਰੀਤੀ ਹੈ, ਉਸ ਲਈ ਫਲ ਬਹੁਤ ਦੂਰ ਹੈ। ਦੂਸਰਾ, ਜੋ ਤੁਸੀਂ ਇਸ਼ਨਾਨ ਦਿਨ ਚੜੇ ਇਸ਼ਨਾਨ ਕਰਨ ਦੀ ਗੱਲ ਕਰਦੇ ਹੋ, ਇਸ਼ਨਾਨ ਸਾਰੇ ਸਾਧੂ ਸੰਤ ਇਹ ਦੱਸਦੇ ਹਨ, ਉਹਨਾਂ ਦੀ ਰੀਤੀ ਹੈ ਕਿ ਉਹ ਰਾਤ ਨੂੰ ਉੱਠ ਕੇ ਇਸ਼ਨਾਨ ਕਰਦੇ ਹਨ ਔਰ ਉਸ ਇਸ਼ਨਾਨ ਕਰਨ ਦਾ ਫਲ ਸਭ ਤੋਂ ਜ਼ਿਆਦਾ ਗਿਣਿਆ ਜਾਂਦਾ ਹੈ। ਜੇ ਦੋ ਘੜੀਆਂ ਰਾਤ ਰਹਿੰਦਿਆਂ ਇਸ਼ਨਾਨ ਕੀਤਾ ਜਾਏ ਤਾਂ ਉਸਦਾ ਫਲ ਹੋਰ ਘੱਟ ਹੈ, ਜੇ ਪ੍ਰਾਤਕਾਲ ਇਸ਼ਨਾਨ ਕਰਕੇ ਸਿਮਰਨ ਵਿੱਚ ਬੈਠਾ ਜਾਏ ਤਾਂ ਉਸਦਾ ਫਲ ਹੋਰ ਘੱਟ ਹੈ, ਜੇ ਦਿਨ ਚੜ੍ਹੇ ਇਸ਼ਨਾਨ ਕੀਤਾ ਜਾਏ ਤਾਂ ਉਸਦਾ ਫਲ ਹੋਰ ਵੀ ਘੱਟ ਹੈ। ਸੋ ਸਾਧੂ ਸੰਤਾਂ ਦੀ ਪੁਰਾਣੀ ਰੀਤੀ ਚਲੀ ਆਉਂਦੀ ਹੈ ਅਤੇ ਉਹ ਰਾਤ ਨੂੰ ਇਸ਼ਨਾਨ ਕਰਕੇ ਭਗਤੀ ਵਿੱਚ ਬੈਠਣ ਦੀ ਮਹਿਮਾ ਹੀ ਉਪਮਾ ਹੀ ਦੱਸਦੇ ਹਨ ਅਤੇ ਤੁਸੀਂ ਦਿਨ ਚੜ੍ਹੇ ਇਸ਼ਨਾਨ ਕਰਨ ਦਾ ਹੁਕਮ ਲਾਇਆ ਹੋਇਆ ਹੈ। ਅਤੇ ਤੁਸੀਂ ਜੋ ਹਰ 15 ਦਿਨੇ ਵਰਤ ਰੱਖਦੇ ਹੋ ਅਤੇ ਸੰਜਮ ਰੱਖਦੇ ਹੋ ਕਿ ਕੁਛ ਛਕਣਾ ਨਹੀਂ ਹੈ, ਕਾਮ ਕ੍ਰੋਧ ਆਦਿ ਦਾ ਸੰਜਮ ਕਰਨਾ ਹੈ, ਜੋ ਪ੍ਰਭੂ ਦੇ ਭਗਤ ਹਨ ਉਹ ਨਿਉਂ ਕੇ ਚੱਲਦੇ ਹਨ, ਥੋੜ੍ਹਾ ਖਾਂਦੇ ਹਨ, ਥੋੜ੍ਹਾ ਸੌਂਦੇ ਹਨ, ਉਹਨਾਂ ਉੱਪਰ ਕਾਮ ਕ੍ਰੋਧ ਆਦਿ ਦਾ ਵਾਰ ਨਹੀਂ ਚੱਲ ਸਕਦਾ, ਉਹ ਤਾਂ ਨਿੱਤ ਹੀ ਸੰਜਮ ਵਿੱਚ ਹਨ। ਤੁਸੀਂ 15 ਦਿਨਾਂ ਬਾਅਦ ਸੰਜਮ ਦੀ ਗੱਲ ਕਰਦੇ ਹੋ। ਔਰ ਠਾਕਰਾਂ ਨੂੰ ਪੂਜਣ ਦੀ ਗੱਲ ਜੋ ਹੈ, ਠਾਕਰ ਪੱਥਰ ਦੇ ਹਨ, ਨਾ ਉਹ ਕੁਛ ਛਕਦੇ ਹਨ, ਨਾ ਬੋਲਦੇ ਹਨ, ਨਾ ਕੋਈ ਉਪਦੇਸ਼ ਦਿੰਦੇ ਹਨ, ਉਹਨਾਂ ਨੂੰ ਨਹਾਇਆ ਮੈਨੂੰ ਕੀ ਮਿਲੇਗਾ। ਜੇ ਕਿਸੇ ਨੂੰ ਪੂਰਾ ਸਤਿਗੁਰੂ ਮਿਲ ਜਾਏ ਤੇ ਸਤਿਗੁਰੂ ਮਿਹਰ ਕਰਕੇ ਉਪਦੇਸ਼ ਦੇਵੇ ਔਰ ਸਿੱਖ ਦੀ ਸਤਿਗੁਰੂ ਤੇ ਸ਼ਰਧਾ ਹੋਵੇ ਤੇ ਉਹ ਪੰਛੀ ਵਾਂਗੂ ਉਸ ਮੁਕਤੀ ਦੇ ਫਲ 'ਤੇ ਪਹੁੰਚ ਜਾਂਦਾ ਹੈ। ਸਾਨੂੰ ਇੱਕ ਸਤਿਗੁਰੂ ਜੀ ਮਿਲੇ ਜੋ ਕਲਯੁੱਗ ਵਿੱਚ ਪ੍ਰਗਟ ਹੋਏ ਹਨ, ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਅਸੀਂ ਉਹਨਾਂ ਦਾ ਧਿਆਨ ਧਰਕੇ ਪ੍ਰਭੂ ਦਾ ਨਾਮ ਜਪਦੇ ਹਾਂ। ਜੋ ਤੁਸੀਂ ਕਰਮ ਕਾਂਡ ਕਰਦੇ ਹੋ ਇਹਨਾਂ ਕਰਮ ਕਾਂਡਾਂ ਨੂੰ ਭਾਵੇਂ ਲੱਖਾਂ ਜਨਮ ਕਰਦੇ ਰਹੀਏ ਇਹਨਾਂ ਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ ਮਨ ਦਾ ਹੰਕਾਰ ਨਹੀਂ ਜਾਂਦਾ ਤੇ ਪੁਰਾਣੇ ਜਨਮ ਮਰਨ ਵਿੱਚੋਂ ਨਹੀਂ ਨਿਕਲ ਸਕਦਾ ਤੇ ਫਿਰ ਬੋਰਿਆਂ ਨੂੰ ਮਨਸੁਖ ਮਹਾਰਾਜ ਜੀ ਹੋਰਾਂ ਦੀਆਂ ਕਥਾ ਕਹਾਣੀਆਂ ਕਰਨ ਲੱਗ ਜਾਂਦਾ ਹੈ। ਰਾਜਾ ਸ਼ਿਵਨਾਭ ਨੂੰ ਭੁੱਲ ਹੀ ਜਾਂਦਾ ਹੈ ਕਿ ਉਹ ਰਾਜਾ ਹੈ। ਉਹ ਆਪਣੇ ਆਪ ਨੂੰ ਮਨਸੁਖ ਜੀ ਦੇ ਬਹੁਤ ਨਜ਼ਦੀਕ ਮਹਿਸੂਸ ਕਰਦਾ ਹੈ। ਤੇ ਆਖਦਾ ਹੈ ਮੈਨੂੰ ਉਹਨਾਂ ਬਾਰੇ ਦੱਸ ਕੌਣ ਪ੍ਰਗਟ ਹੋਇਆ ਹੈ ਕਲਯੁਗ ਵਿੱਚ, ਕੀ ਨਾਂ ਹੈ ਉਸਦਾ, ਕਿੱਥੇ ਹੈ ਉਹ। ਭਾਈ ਮਨਸੁਖ ਜੀ ਕਹਿੰਦੇ ਉਹਨਾਂ ਦਾ ਨਾਂ ਸਤਿਗੁਰ ਸ਼੍ਰੀ ਨਾਨਕ ਜੀ ਹੈ ਤੇ ਉਹ ਪੰਜਾਬ ਵਿੱਚ ਤਲਵੰਡੀ ਨਗਰ ਵਿੱਚ ਹਨ ਇਸ ਵੇਲੇ ਪੰਜਾਬ ਦੀ ਧਰਤੀ 'ਤੇ। ਰਾਜਾ ਸ਼ਿਵਨਾਭ ਦੇਖਦਾ ਹੈ ਕਿ ਕਿਸ ਤਰ੍ਹਾਂ ਭਾਈ ਮਨਸੁਖ ਦੇ ਅੰਦਰ ਕਿੰਨਾ ਪ੍ਰੇਮ ਹੈ ਉਹਨਾਂ ਲਈ, ਮਹਾਰਾਜ ਜੀ ਹੋਣਾਂ ਲਈ। ਕਮਾਈ ਹੈ, ਸੱਚ ਲਈ ਪ੍ਰੇਮ ਹੈ, ਵੈਰਾਗ ਹੈ, ਕਮਾਈ ਵੀ ਹੈ ਤੇ ਕਮਾਈ ਹੋਣ ਕਰਕੇ ਉਹ ਜੋ ਵੀ ਗੱਲ ਕਰਦਾ ਹੈ ਉਸਦੀ ਗੱਲ ਕਾਟ ਕਰਦੀ ਹੈ। ਕਿਉਂਕਿ ਜੇ ਕਮਾਈ ਨਾ ਹੋਵੇ ਤਾਂ ਫਿਰ ਗੁਰਬਾਣੀ ਭਾਵੇਂ ਉਹੀ ਹੁੰਦੀ ਹੈ, ਉਹ ਅਸਰ ਨਹੀਂ ਕਰਦੀ। ਇਸ ਤਰ੍ਹਾਂ ਸਮਝ ਲਈਏ ਕਿ ਜਿਸ ਤਰ੍ਹਾਂ ਜੇ ਕਮਾਈ ਨਾ ਹੋਵੇ ਤਾਂ ਭਾਵੇਂ ਆਪਣੇ ਕੋਲ ਬੰਦੂਕ ਹੈ ਹੋਵੇ ਪਰ ਉਸ ਬੰਦੂਕ ਵਿੱਚ ਗੋਲੀ ਨਹੀਂ ਹੈ। ਜਾਂ ਆਪਣੇ ਪਾਸ ਤੀਰ ਕਮਾਨ ਹੋਵੇ, ਕਮਾਨ ਹੈ ਪਰ ਤੀਰ ਨਹੀਂ ਹੈ, ਕਮਾਈ ਦਾ ਤੀਰ। ਅਤੇ ਭਾਈ ਮਨਸੁਖ ਜੀ ਪਾਸ ਕਮਾਈ ਦਾ ਤੀਰ ਹੈ, ਉਹ ਮਾਰਦੇ ਹਨ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗ ਥੀ ਪੁਏ ਗਿਰ ਪਰਾ ਪਰੇ ਅਖਰੇ ਜੇ ਸ਼ੇਖ। ਮਨਸੁਖ ਜੀ ਦੀਆਂ ਗੱਲਾਂ ਦਾ ਬਹੁਤ ਅਸਰ ਹੁੰਦਾ ਹੈ ਸ਼ਿਵਨਾਭ ਜੀ 'ਤੇ ਅਤੇ ਸ਼ਿਵਨਾਭ ਬਹੁਤ ਉਤਸੁਕ ਹੁੰਦਾ ਹੈ ਕਿ ਮੈਨੂੰ ਉਹਨਾਂ ਬਾਰੇ ਹੋਰ ਦੱਸ ਹੋਰ ਦੱਸ। ਮੈਨੂੰ ਜਾਪਦਾ ਹੈ ਕਿ ਮੈਨੂੰ ਵੀ ਗਿਆਨ ਉਸ ਪਾਸੋਂ ਹੀ ਹੋਣਾ ਹੈ। ਅਤੇ ਮਨਸੁਖ ਆਖਦਾ ਹੈ ਉਹਨਾਂ ਬਾਰੇ ਮੈਂ ਇੰਨਾ ਹੀ ਕਹਿ ਸਕਦਾ ਹਾਂ ਕਿ ਉਹਨਾਂ ਦੇ ਦਰਸ਼ਨ ਕਰਕੇ ਜਨਮਾਂ ਜਨਮਾਂ ਦੇ ਕਮਾਏ ਪਾਪ ਧੁੱਪ ਜਾਂਦੇ ਹਨ, ਹੋਰ ਉਹਨਾਂ ਬਾਰੇ ਕੁਛ ਨਹੀਂ ਦੱਸ ਸਕਦਾ, ਦੱਸਿਆ ਨਹੀਂ ਜਾ ਸਕਦਾ। ਤੂੰ ਦਰਸ਼ਨ ਕਰੇਂਗਾ ਤੇ ਜਾਣੇਗਾ। ਪ੍ਰੇਮ ਅਤੇ ਵੈਰਾਗ ਵਿੱਚ ਭਾਈ ਮਨਸੁਖ ਜੀ ਦੇ ਨੇਤਰਾਂ 'ਚੋਂ ਜਲ ਵਗਣ ਲੱਗਦਾ ਹੈ। ਤੇ ਸ਼ਿਵ ਨਾਭ ਆਖਦਾ ਹੈ ਤੂੰ ਮੈਨੂੰ ਹੋਰ ਦੱਸ ਉਹਨਾਂ ਬਾਰੇ, ਮੈਂ ਤੇਰਾ ਦਰਦ ਸਮਝਦਾ ਹਾਂ। ਭਾਈ ਮਨਸੁਖ ਜੀ ਨੇ ਸਿਰ ਮਾਰਿਆ, ਕਹਿੰਦੇ ਨਹੀਂ ਤੁਸੀਂ ਮੇਰਾ ਦਰਦ ਨਹੀਂ ਸਮਝ ਸਕਦੇ। ਫਿਰ ਸ਼ਿਵਨਾਭ ਨੇ ਕਿਹਾ ਕਿ ਉਹਨਾਂ ਦਾ ਬਚਨ ਸੁਣਾ ਕੋਈ। ਤੇ ਭਾਈ ਮਨਸੁਖ ਜੀ ਕਹਿਣ ਲੱਗੇ ਕਿ ਸ਼ਾਇਦ ਮੈਨੂੰ ਹੀ ਉਹਨਾਂ ਨੇ ਮਨ ਵਿੱਚ ਰੱਖ ਕੇ ਇਹ ਸ਼ਬਦ ਉਚਾਰਿਆ ਹੈ। ਮੇਰੀ ਹਾਲਤ ਨੂੰ ਦੇਖਦਿਆਂ ਹੋਇਆਂ ਹੀ ਉਹਨਾਂ ਨੇ ਇਹ ਸ਼ਬਦ ਜਾਪਦਾ ਉਚਾਰਿਆ ਹੋਇਆ ਹੈ ਮਾਰੂ ਰਾਗ ਵਿੱਚ, ਅਤੇ ਮੈਂ ਤੈਨੂੰ ਸੁਣਾਉਂਦਾ ਹਾਂ। ਮਹਾਰਾਜ ਹੋਰਾਂ ਦਾ ਇਹ ਮਾਰੂ ਰਾਗ ਦਾ ਸ਼ਬਦ ਮਾਰੂ ਰਾਗ ਵਿੱਚ ਉਸਨੇ ਪੜ੍ਹਿਆ। ਸਖੀ ਸਹੇਲੀ ਗੈਨ, ਸਖੀ ਸਹੇਲੀ ਗਰਭ ਗਹੇਲੀ, ਸੁਣ ਪ੍ਰਭ ਕੀ ਇੱਕ ਬਾਤ ਸੁਹੇਲੀ, ਜੋ ਮੈਂ ਵੇਦਨ ਸਾ ਕਿਸ ਆਖਾਂ ਮੇਰੀ ਮਾਈ, ਹਰ ਬਿਨ ਜਿਉ ਨਾ ਰਹੇ ਕੈਸੇ ਰੱਖਾਂ ਮਾਈ। ਸਖੀ ਸਹੇਲੀ ਗਰਭ ਗਹੇਲੀ ਕਿ ਜਿਨ੍ਹਾਂ ਵਿੱਚ ਮੈਂ ਵਿਚਰਦਾ ਹਾਂ ਸਾਰੇ ਦੋਸਤ ਮਿੱਤਰ ਹੀ ਸਮਝਦਾ ਹਾਂ, ਅਤੇ ਮੈਂ ਇਹਨਾਂ ਨੂੰ ਦੇਖਦਾ ਹਾਂ ਕਿ ਸਾਰੇ ਹੰਕਾਰ ਵਿੱਚ ਜਕੜੇ ਹੋਏ ਹਨ। ਸਖੀ ਸਹੇਲੀ ਗਰਭ ਗਹੇਲੀ ਹੰਕਾਰ ਵਿੱਚ ਜਕੜੇ ਹੋਏ ਹਨ। ਸੁਣ ਸਹਿ ਕੀ ਇੱਕ ਬਾਤ ਸੁਹੇਲੀ, ਅਤੇ ਮੇਰੇ ਸਤਿਗੁਰੂ ਜੀ ਆਖਦੇ ਹਨ ਕਿ ਪਰਮਾਤਮਾ ਦੀ ਇੱਕ ਬਾਤ ਸੁਣ, ਮੈਂ ਤੈਨੂੰ ਇੱਕ ਪਰਮਾਤਮਾ ਦੀ ਬਾਤ ਦੱਸਦਾ ਹਾਂ ਜੋ ਬਹੁਤ ਸੁੱਖ ਦੇਣ ਵਾਲੀ। ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਇੱਕ ਬਾਤ ਸੁਹੇਲੀ, ਜੋ ਮੈਂ ਵੇਦਨ ਸਾ ਕਿਸ ਆਖਾਂ ਮੇਰੀ ਮਾਈ। ਤੇ ਭਾਈ ਮਨਸੁਖ ਜੀ ਕਹਿੰਦੇ ਕਿ ਮੈਨੂੰ ਉਹਨਾਂ ਦੀ ਯਾਦ ਤੜਫਾਉਂਦੀ ਹੈ, ਬਹੁਤ ਦੂਰ ਹਨ, ਅਤੇ ਜੋ ਮੇਰੇ ਅੰਦਰ ਉਹਨਾਂ ਦੇ ਵਿਛੋੜੇ ਦੀ ਪੀੜ ਹੈ, ਜੋ ਮੈਂ ਵੇਦਨ ਸਾ ਕਿਸ ਆਖਾਂ ਮੇਰੀ ਮਾਈ, ਉਹ ਮੈਂ ਕਿਸ ਨੂੰ ਦੱਸਾਂ। ਤੁਸੀਂ ਆਖਦੇ ਹੋ ਤੁਹਾਨੂੰ ਮੇਰੇ ਨਾਲ ਹਮਦਰਦੀ ਹੈ, ਪਰ ਤੁਸੀਂ ਮੇਰਾ ਦਰਦ ਨਹੀਂ ਸਮਝ ਸਕਦੇ, ਇਹ ਦੁਨੀਆ ਵਾਲੇ ਮੇਰਾ ਦਰਦ ਨਹੀਂ ਸਮਝ ਸਕਦੇ। ਲੋਕ ਆਖਦੇ ਹਨ ਜੇ ਕੋਈ ਦੁੱਖ ਹੋਵੇ ਤੇ ਉਹ ਵੰਡਾ ਦੂਸਰਿਆਂ ਨਾਲ ਵੰਡਾ ਲਈਏ ਤੇ ਉਸਦਾ ਭਾਰ ਘੱਟ ਜਾਂਦਾ ਹੈ, ਪਰ ਮੈਂ ਆਪਣੀ ਪੀੜ ਕਿਸੇ ਨਾਲ ਵੰਡਾ ਨਹੀਂ ਸਕਦਾ, ਮੇਰੀ ਪੀੜ ਕੋਈ ਸਮਝ ਹੀ ਨਹੀਂ ਸਕਦਾ। ਜੋ ਮੈਂ ਵੇਦਨ ਸਾ ਕਿਸ ਆਖਾਂ ਮੇਰੀ ਮਾਈ, ਕਿਨੂੰ ਆਖਾਂ, ਕੋਈ ਨਹੀਂ ਹੈ ਇੱਥੇ ਸੁਣਨ ਵਾਲਾ, ਸਭ ਆਪੋ ਆਪਣੇ ਹੰਕਾਰ ਵਿੱਚ ਮਤੇ ਹੋਏ ਹਨ, ਹੰਕਾਰ ਵਿੱਚ ਸ਼ਰਾਬੀ ਹਨ। ਕਿਸੇ ਨੂੰ ਮਾਇਆ ਦਾ ਹੰਕਾਰ ਹੈ, ਕਿਸੇ ਨੂੰ ਰੂਪ ਦਾ ਹੰਕਾਰ ਹੈ, ਕਿਸੇ ਨੂੰ ਬਲ ਦਾ ਹੰਕਾਰ ਹੈ, ਕਿਸੇ ਨੂੰ ਜਾਤ ਦਾ ਹੰਕਾਰ ਹੈ, ਕਿਸੇ ਨੂੰ। ਸੋ ਹਰ ਕੋਈ ਆਪੋ ਆਪਣੇ ਹੰਕਾਰ ਵਿੱਚ ਮਸਤ ਹਨ। ਮੇਰਾ ਦਰਦ ਕੌਣ, ਉਹਨਾਂ ਨੂੰ ਇਹ ਦਰਦ ਕਦੀ ਹੋਇਆ ਹੀ ਨਹੀਂ, ਉਹ ਜਾਣਨਗੇ ਹੀ ਨਹੀਂ ਕਿ ਦਰਦ ਕੀ। ਜਿਸ ਨੂੰ ਇਹੋ ਜਿਹਾ ਦਰਦ ਕਦੀ ਹੋਇਆ ਹੋਵੇ, ਸਿਰਫ ਉਹ ਹੀ ਜਾਣੇਗਾ ਇਹ ਕੀ ਦਰਦ। ਇਸ ਲਈ ਕਿਸ ਨੂੰ ਆਖੀਏ ਦਰਦ, ਜੋ ਮੈਂ ਵੇਦਨ ਸਾ ਕਿਸ ਆਖਾਂ ਮੇਰੀ ਮਾਈ, ਹਰ ਬਿਨ ਜਿਉ ਨਾ ਰਹੇ ਕੈਸੇ ਰਾਖਾਂ ਮਾਈ। ਉਹਨਾਂ ਬਿਨਾਂ ਹਰ ਬਿਨ ਜਿਉ ਨਾ ਰਹੇ, ਮੇਰਾ ਜੀ ਨਹੀਂ ਰਹਿੰਦਾ, ਮੇਰਾ ਦਿਲ ਉੱਡੀ ਜਾਂਦਾ ਹੈ, ਮੇਰਾ ਦਿਲ ਉੱਡੀ ਜਾਂਦਾ ਹੈ, ਮੇਰੇ ਸਵਾਸ ਬਾਹਰ ਨੂੰ ਆਉਂਦੇ ਹਨ, ਅੰਦਰ ਨਹੀਂ ਰਹਿਣਾ ਚਾਹੁੰਦੇ, ਮੇਰੇ ਸਵਾਸ ਅੰਦਰ ਨਹੀਂ ਰਹਿਣਾ ਚਾਹੁੰਦੇ। ਹਰ ਬਿਨ ਜਿਉ ਨਾ ਰਹੇ, ਇਹ ਅੰਦਰ ਨਹੀਂ ਰਹਿਣਾ ਚਾਹੁੰਦਾ, ਆਖਦਾ ਹੈ ਇੱਥੇ ਤੇ ਉਹ ਹੈ ਹੀ ਨਹੀਂ ਪਿਆਰਾ, ਇੱਥੇ ਤੇ ਪ੍ਰਗਟ ਹੀ ਨਹੀਂ ਹੋਇਆ। ਇਹ ਤੇ ਸੁਣਿਆ ਹੈ ਸਭ ਕੁਛ ਕਬਰ ਹੈ, ਇਹ ਕਬਰ ਹੈ, ਇਸ ਕਬਰ ਵਿੱਚ ਨਹੀਂ ਰਹਿਣਾ ਚਾਹੁੰਦਾ। ਹਰ ਬਿਨ ਜਿਉ ਨਾ ਰਹੇ ਕੈਸੇ ਰਾਖਾਂ ਮਾਈ। ਤੁਸੀਂ ਮੇਰਾ ਦਰਦ ਨਹੀਂ ਸਮਝ ਸਕਦੇ, ਮੇਰਾ ਦਰਦ ਸਿਰਫ ਉਹੀ ਸਮਝ ਸਕਦਾ ਹੈ ਜਿਸਨੇ ਉਚਾਰਿਆ ਹੈ ਸ਼ਬਦ, ਉਹੀ ਜਾਣਦਾ ਹੈ। ਸ਼ਿਵਨਾਭ ਨੂੰ ਬੇਸ਼ੱਕ ਭਾਈ ਮਨਸੁਖ ਜੀ ਦੇ ਦਰਦ ਦੀ ਖਬਰ ਨਹੀਂ ਹੈ, ਪਰ ਦੂਰੋਂ ਝਲਕ ਜ਼ਰੂਰ ਉਸਨੂੰ ਪੈਂਦੀ ਹੈ, ਕਿਉਂਕਿ ਉਸਦਾ ਅੰਦਰ ਵੀ ਸੱਚਾ ਹੈ। ਉਸਨੂੰ ਦਰਦ ਕਦੀ ਹੋਈ ਨਹੀਂ ਇਹੋ ਜਿਹੀ, ਪਰ ਉਹ ਮਨਸੁਖ ਜੀ ਨੂੰ ਹਾਲੋਂ ਬੇਹਾਲ ਹੋਇਆ ਦੇਖਦਾ ਹੈ। ਚਾਹੁੰਦਾ ਹੈ ਭਾਈ ਮਨਸੁਖ ਜੀ ਨੂੰ ਕੋਈ ਧੀਰਜ ਦੇਣਾ, ਪਰ ਉਸਨੂੰ ਕੋਈ ਲਫ਼ਜ਼ ਨਹੀਂ ਔੜਦੇ, ਨਾ ਕੁਛ ਹੋਰ ਕਰਨਾ ਹੀ ਸੁੱਝਦਾ ਹੈ। ਭਾਈ ਮਨਸੁਖ ਜੀ ਵੱਲ ਵੇਖ ਕੇ ਉਸ ਦਿਨ ਅੱਥਰੂ ਕਿਰਨ ਲੱਗ ਪੈਂਦੇ ਹਨ। ਹਰ ਬਿਨ ਜਿਉ ਨਾ ਰਹੇ, ਹਰ ਬਿਨ ਜੋ ਮੈਂ ਵੇਦਨ ਸਾ ਕਿਸ ਆਖਾਂ ਮੇਰੀ ਮਾਈ, ਹਰ ਬਿਨ ਜਿਉ ਨਾ ਰਹੇ ਕੈਸੇ ਰਾਖਾਂ ਮਾਈ। ਇਸ ਜੀ ਨੂੰ ਇਸ ਸਰੀਰ ਦੇ ਅੰਦਰ ਕਿਸ ਤਰ੍ਹਾਂ ਰੱਖਾਂ, ਇਹ ਰਹਿੰਦਾ ਨਹੀਂ, ਇੱਥੋਂ ਨਿਕਲ ਜਾਣਾ ਚਾਹੁੰਦਾ ਹੈ। ਮੇਰੇ ਸਵਾਸ ਨਹੀਂ ਅੰਦਰ ਟਿਕਦੇ, ਸਵਾਸ ਨਹੀਂ ਅੰਦਰ ਨੂੰ ਜਾਂਦੇ, ਇਹ ਬਾਹਰ ਨੂੰ ਡਿੱਗ ਡਿੱਗ ਪੈਂਦੇ। ਮੇਰਾ ਜੀ ਆਖਦਾ ਹੈ ਇੱਥੇ ਸੁਣਿਆ ਹੈ, ਕਰ ਸੁਣਿਆ ਹੈ, ਸਾਰਾ ਦੇਖਿਆ ਹੈ ਮੈਂ, ਕਰ ਥੱਲਿਓਂ ਲੈ ਕੇ ਉੱਪਰ ਤੱਕ, ਮੁਨਾਰਿਆਂ ਤੱਕ, ਕਿਤੇ ਨਹੀਂ ਉਹ, ਇੱਥੇ ਨਹੀਂ ਜੀ ਲੱਗਦਾ। ਹਰ ਬਿਨ ਜਿਉ ਨਾ ਰਹੇ ਕੈਸੇ ਰਾਖਾਂ ਮਾਈ। ਕਿ ਸਰੀਰ ਜਿੰਨਾ ਚਿਰ ਮਹਾਰਾਜ ਜੀ ਕਹਿੰਦੇ ਕਿ ਸਰੀਰ ਵਿੱਚ ਜਿੰਨਾ ਚਿਰ ਪਰਮੇਸ਼ੁਰ ਜੀ ਪ੍ਰਗਟ ਨਹੀਂ ਹੁੰਦੇ ਓਨਾ ਚਿਰ ਜੇ ਕਿਸੇ ਦਾ ਜੀ ਇਸ ਸਰੀਰ ਵਿੱਚ ਰਹਿਣ ਲਈ ਰਾਜ਼ੀ ਹੈ ਤੇ ਉਹ ਕਿਸੇ ਡੂੰਘੇ ਨਸ਼ੇ ਵਿੱਚ ਮਸਤ ਹੈ ਹੰਕਾਰ ਵਿੱਚ ਨਹੀਂ ਤੇ ਕਿਸੇ ਦਾ ਜੀ ਇਸ ਸਰੀਰ ਵਿੱਚ ਰਹਿਣ ਲਈ ਰਾਜ਼ੀ ਨਹੀਂ ਹੋ ਸਕਦਾ ਜਿਸ ਵਿੱਚ ਪਰਮੇਸ਼ੁਰ ਜੀ ਨਹੀਂ ਪ੍ਰਗਟ ਹੋਏ ਹਰ ਬਿਨ ਜੀਉ ਨਾ ਰਹੇ ਹਰ ਬਿਨ ਜੀਉ ਨਾ ਰਹੇ ਕੈਸੇ ਰਾਖਾ ਮਾਈ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ
ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਦੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ ਕਰ ਜਿਉ ਨਰਿੰਦਾ ਜੀ ਵੇਖ ਕੇ ਸੁਣੇ ਮਹਿਲ ਮੁਨਾਰੇ
ਇੱਕ ਉਹ ਅਹੰਕਾਰ ਸਤਿਨਾਮ ਕਰਤਾ ਪੁਰਖ nirpo, nirvair, akal murt, ajuni sepan, gur prasad, jap, adi sach, jugadi sach, happy sach, nanak husi pi sach, adi sach, jugadi sach, happy such, Nanak Husi Pi such. Sulanka the Raja Shiv Nab जो ठाकरन पूजता है उन्हें सेवा करता है वर्त रखता है नेम रखता है शरीर ऊपर तिलक लाता है तिलक जो लाए जाते हैं ये असल में पुराने योगियों की रीत है कि ਕਿਸੇ ਨੂੰ ਜਦੋਂ ਆਪਣਾ ਸ਼ਿਸ਼ ਬਣਾਉਂਦੇ ਸਨ ਤੇ ਉਸਦੇ ਮੱਥੇ ਤੇ ਤਿਲਕ ਲਾ ਦੇਣਾ ਤੇ ਮਤਲਬ ਇਹ ਹੁੰਦਾ ਸੀ ਕਿ ਜਿਸ ਜਗ੍ਹਾ ਤੇ ਤਿਲਕ ਲਾਇਆ ਹੈ ਉਸ ਜਗ੍ਹਾ ਤੇ ਧਿਆਨ ਰੱਖਣਾ ਹੈ ਸੋ ਜੋ ਹਿੰਦੂ ਮਤ ਵਿੱਚ ਬੀਬੀਆਂ ਵੀ ਮੱਥੇ ਤੇ ਤਿਲਕ ਵਾਂਗੂੰ ਕੁਛ ਲਾਉਂਦੇ ਉਹ ਅਸਲ ਵਿੱਚ ਉਸਦੇ ਪਿੱਛੇ ਸਟੋਰੀ ਇਹੀ ਹੈ ਪਰ ਬਾਅਦ ਵਿੱਚ ਇਹ ਦੁਨਿਆਵੀ ਗੱਲ ਬਣ ਗਈ ਪਰ ਗੁਰੂ ਨਾਨਕ ਸਾਹਿਬ ਜੀ ਦੇ ਰਸਤੇ 'ਤੇ ਕੋਈ ਐਸਾ ਤਿਲਕ ਨਹੀਂ ਕਿਸੇ ਜਗ੍ਹਾ 'ਤੇ ਇਹ ਜੋਗੀਆਂ ਦੀ ਰੀਤ ਹੈ ਗੁਰੂ ਨਾਨਕ ਸਾਹਿਬ ਜੀ ਦਾ ਰਸਤਾ ਬਹੁਤ ਪਿਆਰਾ ਰਸਤਾ ਹੈ ਪ੍ਰੇਮ ਕਰਨ ਦਾ ਜਿਹਦੇ ਨਾਲ ਤਨ ਮਨ ਹਰੇ ਹੁੰਦੇ ਅਤੇ ਹਰੇ ਰਹਿੰਦੇ ਸ਼ਿਵਨਾਵ ਜੀ ਨੂੰ ਪਤਾ ਲੱਗਾ ਕਿ ਦੇਸ਼ ਵਿੱਚ ਕੋਈ ਐਸਾ ਪ੍ਰਾਣੀ ਆਇਆ ਹੈ ਜੋ ਜਿਸ ਦੀ ਰੀਤ ਬਿਲਕੁਲ ਹੀ ਉਲਟ ਹੈ ਇਹ ਸੁਣ ਕੇ ਉਸਨੇ ਭਾਈ ਮਨਸੁਖ ਜੀ ਨੂੰ ਬੁਲਾਇਆ ਭਾਈ ਮਨਸੁਖ ਜੀ ਮਹਾਰਾਜ ਜੀ ਹੋਰਾਂ ਦੇ ਸਿੱਖ ਹਨ ਅਤੇ ਉਸ ਪਾਸੋਂ ਪੁੱਛਦਾ ਹੈ ਅਤੇ ਭਾਈ ਮਨਸੁਖ ਜੀ ਉਸਨੂੰ ਸਮਝਾਉਂਦੇ ਹਨ ਕਿ ਪਰਮੇਸ਼ੁਰ ਜੀ ਨੂੰ ਮਿਲਾਪ ਦਾ ਔਰ ਮੁਕਤੀ ਦਾ ਜੋ ਰਸਤਾ ਹੈ ਉਹ ਇਹ ਨਹੀਂ ਹੈ ਜੋ ਤੁਸੀਂ ਅਪਣਾਇਆ ਹੋਇਆ ਹੈ ਅਤੇ ਮਹਾਰਾਜ ਜੀ ਹੋਰਾਂ ਦਾ ਸ਼ਬਦ ਪੜ੍ਹਦਾ ਹੈ ਉਹ ਵੈਰਾਗ ਵਿੱਚ ਆ ਕੇ ਅਤੇ ਮਨ ਸੁੱਖ ਸੁਣਦਾ ਵਾਹਿਗੁਰੂ ਸ਼ਿਵਨਾਭ ਜੀ ਸੁਣਦੇ ਹਨ ਉਹ ਸ਼ਬਦ ਅਤੇ ਇਹ ਸ਼ਬਦ ਮਹਾਰਾਜ ਜੀ ਹੋਰਾਂ ਨੇ ਮਾਰੂ ਮਹੱਲੇ ਮਾਰੂ ਰੋਗ ਵਿੱਚ ਰਾਗ ਵਿੱਚ ਗਾਇਆ ਹੈ ਮਾਰੂ ਮਹੱਲਾ ਪਹਿਲਾ ਸਲੋਕ ਪਤਿਤ ਪੁਨੀਤ ਅਸੰਖ ਹੋਹੇ ਹਰ ਚਰਨੀ ਮਨ ਲਾਗ ਅੱਠ ਸੱਠ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਪਤਿਤ ਪੁਨੀਤ ਅਸੰਖ ਹੋਹੇ ਹਰ ਚਰਨੀ ਮਨ ਲਾਗ ਅੱਠ ਸੱਠ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਜਿਹਦੇ ਮੱਥੇ 'ਤੇ ਪਰਮੇਸ਼ੁਰ ਜੀ ਨੇ ਲਿਖ ਦਿੱਤਾ ਹੈ ਸ਼ਬਦ ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਇੱਕ ਬਾਤ ਸੁਹੇਲੀ जो मैं बेदन सा किस आख माई, हर बिन जियो न रहे कैसे राख माई। रहा सुपाई मनसुख जी शिवनाव जी नू कहंदे हन के मेरे साहबां दी बाणी है, तू आख्या है कोई उन्हां दा बचन सुना, ते मैनू लगदा है कि उन्होंने मेरी आउण वाली हालत नू देख के ही ये शब्द उचारिया होना। जो मैं बेदन सा किस आखां माई, हर बिन जियो न रहे कैसे राखां माई। रहाओ हों दुहागन खरी रंजानी, गया सुजोबन तन पछताणी। हों दुहागन खरी रंजानी, मैं अपने पति परमेश्वर जी तो विछड़ी हुई हाँ, ते खरी रंजानी हाँ, बहुत दुखी हाँ। मन विच बहुत रंज है इस गल दा, बहुत दुख है, बहुत उदासी है कि मेरे नाल इस तरह क्यों होया। हों दुहागन खरी रंजानी, गया सुजोबन तन पछतानी। उस तो हुण विछड़ी हुई हाँ, ते जोबन रोज जा रहा है, रोज कट रहा है, शरीर दी ताकत हर रोज कट रही है। फिर नाम भी नहीं जपया जाना, उसनु आवाजां भी नहीं मारियां जानियां, दिनों दिन उसनु मिलन दा चांस ही कट रहा है। ते फिर ये ना होवे कि मन विच पछतावा ही रह जावे, होर कुछ भी ना मिले पछतावा ही रहे। हों दुहागन खरी रंजानी, गया सुजोबन तन पछताणी। तू दाना साहिब सिर मेरा, तू सब कुछ जानन वाला, अंतर जामी है, अंदर दिया भी जानता है, बाहर दिया भी जानता है। तू दाना साहिब सिर मेरा, मेरा सुमेर पर्वत जो सारी दुनिया विच उच्चा पर्वत है, ते महाराज जी इस शब्द विच कहंदे कि दुनिया विच जे कोई उच्चा हुंदा ते ओ उनु हंकार आउंदा, वो हेठां नू देखदा है ते उसनु खुशी हुंदी है कि सारे मेरे तो नीवे हन। पर तू उन्हां हंकारियां दा हंकार तोड़न वाला है, तू उन्हां मेरां दे सिर मेर है, पर्वतां दे सिर पर्वत है। तू दाना साहिब सिर मेरा, सुमेर जै पर्वतां दे सिर तू पर्वत है, उन्हां दा हंकार तोड़न वाला है। महाराज जी किसी का हंकार इस करके नहीं तोड़दे दिखाने लई कि देख तू वड्डा है कि मैं वड्डा हाँ, इस करके नहीं, सगों अपने बच्चे ते तरस करके उसका हंकार तोड़दे हैं कि हंकार विच आके सब कुछ गवा लेगा। सो जदों भी अपने कभी हंकार ते सट लगती है, परमात्मा लाउंदा है ते समझ लेना कि ये उसने दुख नहीं दिता, असल विच वो दस रहा है कि तेनू दुख है, ते इसदा दारू लब। तू दाना साहिब सिर मेरा, खिजमत करी जन बंदा तेरा, ते मैं तेरी सेवा जन और बंदा बन के करनी चाहुंदा हाँ। जन ਸਾਨੂੰ ਬਹੁਤ ਪਿਆਰਾ ਸ਼ਬਦ ਲੱਗਦਾ ਹੈ ਜੋ ਮਹਾਰਾਜ ਜੀ ਵਰਤਦੇ ਗੁਰਬਾਣੀ ਵਿੱਚ ਬਹੁਤ ਦਫ਼ਾ ਇਹ ਸ਼ਬਦ ਆਉਂਦਾ ਹੈ ਜਨਮ। ਇਸ ਦੇ ਕਈ ਮਤਲਬ ਹਨ। ਇੱਕ ਇਸਦਾ ਮਤਲਬ ਜਾਪਦਾ ਹੈ ਜਨ ਜੈ, ਜੈ ਦਾ ਮਤਲਬ ਹੁੰਦਾ ਪੈਦਾ ਹੋਣਾ, ਜਨਮ ਲੈਣਾ, ਜਾਇਆ ਜਾਣਾ, ਜੈਨ। ਅਤੇ ਜਿਹੜਾ ਜਾਇਆ ਹੀ ਨਹੀਂ ਗਿਆ, ਜਿਹੜਾ ਪੈਦਾ ਹੀ ਨਹੀਂ ਹੋਇਆ, ਜਿਹੜਾ ਹੈ ਹੀ ਨਹੀਂ, ਇਸ ਬਿਰਤੀ ਨਾਲ ਸੇਵਾ ਕਰਨੀ ਕਿ ਮੈਂ ਹਾਂ ਹੀ ਨਹੀਂ, ਮੈਂ ਹਾਂ ਹੀ ਨਹੀਂ, ਮੈਂ ਹਾਂ ਹੀ ਨਹੀਂ। ਅਤੇ ਬੰਦਾ ਸੇਵਾ ਖਿਦਮਤ ਕਰੀ ਜਨ ਬੰਦਾ ਤੇਰਾ, ਬੰਦਾ ਜੋ ਬੰਦਗੀ ਕਰਦਾ ਉਸਨੂੰ ਬੰਦਾ ਆਖਦੇ। ਇਸ ਤਰ੍ਹਾਂ ਦੀ ਉਸ ਮੈਂ ਤੇਰੀ ਸੇਵਾ ਕਰਾਂ, ਤੇਰੀ ਬੰਦਗੀ ਕਰਾਂ ਕਿ ਮੈਨੂੰ ਆਪਣੇ ਆਪ ਦਾ ਅਹਿਸਾਸ ਹੀ ਨਾ ਹੋਵੇ ਕਿ ਮੈਂ ਹਾਂ, ਮੈਨੂੰ ਆਪਣੀ ਆਪਣੀ ਸੋਝ ਹੀ ਨਾ ਰਹਿ ਜਾਏ, ਤੇਰੇ ਪ੍ਰੇਮ ਵਿੱਚ ਇਸ ਤਰ੍ਹਾਂ ਗੁਆਚ ਜਾਵਾਂ ਕਿ ਆਪਣੀ ਸਭ ਸੁੱਧ ਬੁੱਧ ਭੁੱਲ ਜਾਏ। ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਦਮਤ ਕਰੀ ਜਨ ਬੰਦਾ ਤੇਰਾ, ਪੰਡਿਤ ਨਾਨਕ ਅੰਦੇਸਾ ਇਹੀ। ਅਤੇ ਮਹਾਰਾਜ ਜੀ ਆਪਣੇ ਵੱਲੋਂ, ਆਪਣੇ ਸੇਵਕਾਂ ਵੱਲੋਂ, ਸਭ ਬਾਣੀ ਆਪਣੇ ਸਿੱਖਾਂ ਲਈ ਉਚਾਰੀ ਗਈ ਹੈ ਜਾਂ ਦੂਸਰੇ ਧਰਮਾਂ ਨੂੰ ਉਪਦੇਸ਼ ਦੇਣ ਲਈ। ਅਤੇ ਇਸ ਸ਼ਬਦ ਵਿੱਚ ਕਹਿੰਦੇ ਕਿ ਫਿਕਰ ਇਹੀ ਹੈ, ਪੰਡਿਤ ਨਾਨਕ ਅੰਦੇਸਾ ਇਹੀ, ਮੈਨੂੰ ਇਹੀ ਫਿਕਰ ਖਾਈ ਜਾਂਦਾ ਹੈ ਕਿ ਬਿਨ ਦਰਸ਼ਨ ਕੈਸੇ ਰਹੂੰ ਸੁਨੇਹੀ, ਕਿ ਦਰਸ਼ਨ ਕਰਨ ਤੋਂ ਬਿਨਾਂ, ਉਹਨੂੰ ਮਿਲਣ ਤੋਂ ਬਿਨਾਂ ਮੈਂ ਕਿਸ ਤਰ੍ਹਾਂ ਉਹਦੇ ਮਿਲਾਪ ਦਾ ਸੁੱਖ ਮਾਣ ਸਕਦਾ ਹਾਂ। ਇਹੀ ਫਿਕਰ ਰਹਿੰਦਾ ਹੈ ਕਿ ਸਾਰੇ ਆਖਦੇ ਹਨ ਉਸਦਾ ਮਿਲਾਪ ਬਹੁਤ ਭਲਾ ਹੈ, ਬਹੁਤ ਆਨੰਦਦਾਇਕ ਹੈ, ਪਰ ਉਹਦੇ ਉਹ ਆਨੰਦ ਉਹਨੂੰ ਮਿਲਣ ਤੋਂ ਬਿਨਾਂ ਆ ਨਹੀਂ ਸਕਦਾ, ਅਤੇ ਮੈਂ ਦੁਹਾਗਣ ਹਾਂ, ਮੈਨੂੰ ਕੋਈ ਆਨੰਦ ਆਉਣ ਦੀ ਦਾ ਚਾਂਸ ਨਹੀਂ ਹੈ ਅੱਜ। ਸੋ ਵੈਰਾਗ ਦਾ ਸ਼ਬਦ ਸੁਣ ਕੇ ਸ਼ਿਵ ਨਾਮ ਜੀ ਦੀ ਪੁਰਾਣੀ ਭਗਤੀ ਹੈ, ਉਸ ਭਗਤੀ ਦੇ ਫਲਸਰੂਪ ਹੀ ਉਹ ਰਾਜਾ ਬਣਿਆ ਹੋਇਆ ਹੈ, ਉਸਨੂੰ ਰਾਜ ਮਿਲਿਆ ਹੈ। ਉਸ ਭਗਤੀ ਦੇ ਫਲਸਰੂਪ ਹੀ ਉਹ ਆਪਣੀ ਜਿਸ ਤਰ੍ਹਾਂ ਦੀ ਉਸਨੂੰ ਬੁੱਧੀ ਦਿੱਤੀ ਹੈ ਪਰਮੇਸ਼ੁਰ ਜੀ ਨੇ, ਉਸ ਭਗਤੀ ਦੇ ਪੁਰਾਣੀ ਭਗਤੀ ਦੇ ਫਲਸਰੂਪ ਹੀ ਹੁਣ ਭਗਤੀ ਕਰਦਾ ਹੈ। ਸੰਤਾਂ ਸਾਧੂਆਂ ਨੂੰ ਆਮ ਮਿਲਦਾ ਰਹਿੰਦਾ ਸੀ, ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਸੇਵਾ ਕਰਨੀ, ਉਹਨਾਂ ਪਾਸੋਂ ਪ੍ਰਭੂ ਦੇ ਬਚਨ ਸੁਣਨੇ, ਪਰ ਕਦੇ ਕਿਸੇ ਨੇ ਇਸ ਤਰ੍ਹਾਂ ਦੇ ਬਚਨ ਨਹੀਂ ਕੀਤੇ ਸਨ। ਇਹ ਪਹਿਲੀ ਵਾਰ ਸ਼ਿਵਨਾਭ ਨੇ ਇਸ ਤਰ੍ਹਾਂ ਦੇ ਪਰਮਾਰਥ ਬਾਰੇ ਬਚਨ ਸੁਣੇ ਅਤੇ ਉਸਦਾ ਅੰਦਰ ਕਾਇਲ ਹੋ ਗਿਆ। ਇੰਨਾ ਅਸਰ ਹੋਇਆ ਉਸ 'ਤੇ ਕਿ ਭਾਈ ਮਨਸੁਖ ਜੀ ਨੂੰ ਕਹਿਣ ਲੱਗਾ ਕਿ ਸੇਠ ਜੀ, ਤੁਹਾਡੇ ਬਹੁਤ ਉੱਚੇ ਭਾਗ ਹਨ, ਤੁਹਾਨੂੰ ਇਹੋ ਜਿਹਾ ਗੁਰੂ ਮਿਲਿਆ ਹੈ, ਤੁਸੀਂ ਮੇਰੇ 'ਤੇ ਤਰਸ ਕਰੋ ਅਤੇ ਮੈਨੂੰ ਉਹਨਾਂ ਨਾਲ ਮਿਲਾਓ। ਮੈਂ ਇਹ ਰਾਜ ਭਾਗ ਸਭ ਕੁਛ ਛੱਡਣ ਨੂੰ ਤਿਆਰ ਹਾਂ, ਸਭ ਕੁਛ ਤਿਆਗ ਕੇ ਮੈਂ ਤੁਹਾਡੇ ਨਾਲ ਚੱਲਦਾ ਹਾਂ। ਜਿੰਨਾ ਤੁਹਾਡਾ ਸਮਾਨ ਰਹਿੰਦਾ ਹੈ ਵੇਚਣ ਵਾਲਾ, ਉਹ ਸਾਰਾ ਮੈਂ ਖਰੀਦ ਲੈਂਦਾ ਹਾਂ ਅਤੇ ਤੁਸੀਂ ਮੈਨੂੰ ਨਾਲ ਲੈ ਕੇ ਹੁਣੇ ਚੱਲੋ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ, ਮੈਨੂੰ ਉਹਨਾਂ ਦੇ ਦਰਸ਼ਨ ਕਰਾਓ। मैं रह नहीं सकता हूं। भाई मनसुख जी समझ गया कि इसका कोई पुराना कर्म जाग गया है, परमेश्वर जी ने इस ते कृपा की है, ते इनू इस तरह की खिच पई है अंदरों। भाई मनसुख जी कहन लगे कि राजा साहब राज करन दी, प्रजा नू पालन दी, प्रजा दी हिफाजत करन दी, ए तुहाडी ड्यूटी लगी हुई है, तुसी छड नहीं सकदे, राज तुसी छड्डो ना अजे, क्योंकि जे तुसी सब कुछ त्याग के मेरे नाल तुर भी पैंदे हो ते पंजाब देश इत्थों बहुत दूर है, बहुत दिन लग जाने हैं उत्थों तक पहुँचद, तो तुसी एकागर चित हो के प्रेम नाल उन्हां दा सिमरन करो, वो घट घट विच वरत रहे हैं, हाजिर हैं, वो तुहाडी खिच पछाण लैणगे ते आप इत्थे चल के आउणगे, आप चल के आउणगे, तुहानू उत्थे जाण दी लोड़ नहीं है। फिर राजे ने कहा कि तुसी एक काम करया करो, जिन्ना चिर तुसी इत्थे हो हर रोज़ शाम नूं आके मैनूं श्री गुरु नानक देव जी दियां कथा कहानियां सुनाया करो। भाई मनसुख जी ने हां विच जवाब दिता। भाई मनसुख जी लाहौर तो तकरीबन हर 15 दिन सुल्तानपुर महाराज जी होर पास घोड़े उपर असवार होके जाया करते सन, बहुत वड्डे सेठ सन, ते महाराज जी दे चरणा दे पौरे बने हुए, ते बहुत कौतक उन्होंने आप देखे सन। सो हर रोज दिने मनसुख ने अपना समान वेचना और शाम नूं इशनान करके, पहला सवेरे नितनेम ते करना ही, दिने समान वेचना, शाम नूं फिर इशनान करके अपना नितनेम करके ते राजे पास जाना, उस नूं महाराज जी होरां दियां साखियां सुनाउणियां, ते बहुत वार सुनाउंदियां सुनाउंदियां नैन पार आउणे, ते कई दफा उन्हां दी गल करदियां करदियां दोहां दी बिरती लग जांदी, ते दोहें समाधी लग जांदी। सो बहुत ए आनंद दा समां सी दोहां लई। भाई मनसुख जी खुश हैं कि मैनू ये परमेश्वर जी ने सत्संग बख्शिया है इस बहाने, तो शिवनाभ जी खुश हैं कि मैनू इस प्रीतम दियाँ कोई रोज आके कहानियाँ करता है। फिर जदों एक दिन हर रोज वांगू शाम नू भाई मनसुख जी आए राजा शिवनाभ पास, ते परमेश्वर जी नाल प्रेम करन दी गल छेड़ ली, ते शिवनाभ ने पूछा कि उहदे नाल प्रेम किस तरह करीदा है, मैनू कुछ पता नहीं है, मैं ते हुण तक ठाकरां नूं ही पूजदा रहा हाँ। ते वो अगले पासों कोई उन्हां दा जवाब नहीं मिलदा, सो मैनू पता नहीं प्रेम किस तरह करीदा। फिर ਫਿਰ ਭਾਈ ਮਨਸੁਖ ਜੀ ਨੇ ਮਹਾਰਾਜ ਜੀ ਹੋਰਾਂ ਦਾ ਉਚਾਰਿਆ ਬਚਨ ਉਹਨੂੰ ਸੁਣਾਇਆ ਕਿ ਮਹਾਰਾਜ ਜੀ ਕਹਿੰਦੇ ਕੱਢ ਕਸੀਦਾ ਪਹਿਰੇ ਚੋਲੀ ਤਾਂ ਹੀ ਜਾਣੋ ਨਾਰੀ ਕੱਢ ਕਸੀਦਾ ਪਹਿਰੇ ਚੋਲੀ ਤਾਂ ਹੀ ਜਾਣੋ ਨਾਰੀ ਕਿ ਪਰਮੇਸ਼ੁਰ ਉਹੀ ਰੂਹ ਪਰਮੇਸ਼ੁਰ ਜੀ ਦੀ ਦਾਸੀ ਹੈ ਉਹੀ ਸਰੀਰ ਪਰਮੇਸ਼ੁਰ ਜੀ ਦਾ ਦਾਸੀ ਹੈ ਉਹੀ ਦੇਹ ਜਿਸ ਦੇ ਉੱਪਰ ਪ੍ਰੇਮ ਦੀ ਚੋਲੀ ਪਈ ਹੋਈ ਹੈ ਪ੍ਰੇਮ ਦਾ ਚੋਲੀ ਕੱਪੜਾ ਬਸਤਰ ਅਤੇ ਉਸ ਪ੍ਰੇਮ ਦੇ ਕੱਪੜਾ ਕਾਹਦਾ ਪਾਇਆ ਹੋਇਆ ਹੈ ਪ੍ਰੇਮ ਦਾ ਅਤੇ ਪ੍ਰੇਮ ਦੇ ਉੱਪਰ ਕਢਾਈ ਕੀਤੀ ਹੋਈ ਹੈ ਨਾਮ ਦੀ ਨਾਮ ਦੀ ਕੱਢ ਕਸੀਦਾ ਕਸੀਦਾ ਆਖਦੇ ਜੋ ਕਢਾਈ ਕੀਤੀ ਹੁੰਦੀ ਕੱਪੜੇ ਉੱਪਰ ਉਸਨੂੰ ਕਸੀਦਾ ਕਿਹਾ ਜਾਂਦਾ ਕਿ ਕੱਢ ਕਸੀਦਾ ਪਹਿਰੇ ਚੋਲੀ ਕਿ ਆਪਣੇ ਤਨ ਉੱਪਰ ਪ੍ਰੇਮ ਦਾ ਪਹਿਲਾਂ ਪ੍ਰੇਮ ਦਾ ਕੱਪੜਾ ਲਵੇ ਫਿਰ ਉਸ ਉੱਪਰ ਨਾਮ ਦਾ ਕਸੀਦਾ ਕੱਢੇ ਅਤੇ ਫਿਰ ਉਸ ਦਾ ਚੋਲੀ ਬਣਾ ਕੇ ਚੋਲਾ ਬਣਾ ਕੇ ਉਹ ਪਹਿਰੇ ਤਾਂ ਹੀ ਜਾਣੋ ਨਾਰੀ ਉਹੀ ਪਰਮੇਸ਼ੁਰ ਜੀ ਦੀ ਦਾਸੀ ਮਹਾਰਾਜ ਜੀ ਕਹਿੰਦੇ ਅਸੀਂ ਸਿਰਫ ਉਹਨੂੰ ਹੀ ਮੰਨਦੇ ਹਾਂ ਕਿ ਇਹ ਪਰਮੇਸ਼ੁਰ ਜੀ ਦੀ ਦਾਸੀ ਕੱਢ ਕਸੀਦਾ ਪਹਿਰੇ ਚੋਲੀ ਤਾਂ ਹੀ ਜਾਣੋ ਨਾਰੀ ਜੇ ਘਰ ਰੱਖੇ ਬੁਰਾ ਨਾ ਚੱਖੇ ਮਨ ਨੂੰ ਆਪਣੇ ਘਰ ਵਿੱਚ ਰੱਖੇ ਬਾਹਰ ਦੌੜਨ ਭੱਜਣ ਨਾ ਦੇਵੇ ਬੁਰਾ ਨਾ ਚੱਖੇ ਅਤੇ ਪਰਮੇਸ਼ੁਰ ਜੀ ਨੂੰ ਚਿੱਤ ਵਿੱਚ ਰੱਖਣ ਤੋਂ ਬਿਨਾਂ ਨਾ ਕੁਛ ਦੇਖੇ ਪਰਮੇਸ਼ੁਰ ਜੀ ਨੂੰ ਚਿੱਤ ਵਿੱਚ ਰੱਖਣ ਤੋਂ ਬਿਨਾਂ ਨਾ ਕੁਛ ਗੱਲ ਕਰੇ ਅਤੇ ਉਹਨਾਂ ਨੂੰ ਚਿੱਤ ਵਿੱਚ ਰੱਖਣ ਤੋਂ ਬਿਨਾਂ ਨਾ ਹੀ ਕੁਛ ਸੁਣੇ ਤਾਂ ਹੋਵੇ ਕੰਤ ਪਿਆਰੀ ਜੇ ਘਰ ਰੱਖੇ ਬੁਰਾ ਨਾ ਚੱਖੇ ਪਰਮੇਸ਼ੁਰ ਜੀ ਨੂੰ ਵਿਸਾਰ ਕੇ ਜੋ ਵੀ ਦੇਖਣਾ ਹੈ ਜੋ ਵੀ ਸੁਣਨਾ ਹੈ ਜੋ ਵੀ ਚੱਖਣਾ ਹੈ ਜੋ ਵੀ ਬੋਲਣਾ ਹੈ ਉਹ ਬੁਰਾ ਹੈ ਉਹ ਬੁਰਾ ਹੈ ਜੇ ਘਰ ਰੱਖੇ ਬੁਰਾ ਨਾ ਚੱਖੇ ਤਾਂ ਹੋਵੇ ਕੰਤ ਪਿਆਰੀ ਇਹ ਬਚਨ ਸੁਣ ਕੇ ਮਨਸੁਖ ਬਹੁਤ ਬੇਚੈਨ ਜਿਹਾ ਹੋ ਗਿਆ ਕਿ ਕਦੋਂ ਉਹਨਾਂ ਦੇ ਦਰਸ਼ਨ ਹੋਣ ਅਤੇ ਉਹਨਾਂ ਦੇ ਮੁੱਖ 'ਚੋਂ ਇਹੋ ਜਿਹੇ ਬਚਨ ਸੁਣਾ ਦਿਨੋਂ ਦਿਨ ਮਿਲਾਪ ਦੀ ਤੜਪ ਵੱਧ ਰਹੀ ਹੈ ਫਿਰ ਭਾਈ ਮਨਸੁਖ ਜੀ ਦਾ ਸਾਰਾ ਸਮਾਨ ਵਿਕ ਜਾਂਦਾ ਹੈ ਅਤੇ ਰਾਜੇ ਪਾਸ ਜਾਂਦਾ ਹੈ ਉਸਨੂੰ ਬਹੁਤ ਪ੍ਰੇਮ ਨਾਲ ਹੱਥ ਜੋੜ ਕੇ ਨਮਸਕਾਰ ਕਰਦਾ ਹੈ ਕਿ ਆਖਦਾ ਹੈ ਕਿ ਜੀ ਮੇਰਾ ਸਮਾਨ ਸਾਰਾ ਵਿਕ ਗਿਆ ਹੈ ਹੁਣ ਮੈਂ ਪੰਜਾਬ ਦੇਸ਼ ਨੂੰ ਜਾਣਾ ਹੈ ਮੈਨੂੰ ਆਗਿਆ ਕਰੋ ਰਾਜੇ ਨੇ ਬਹੁਤ ਕੀਮਤੀ ਤੋਹਫ਼ੇ ਦਿੱਤੇ ਬਹੁਤ ਪਿਆਰ ਕੀਤਾ ਕਿ ਤੇਰੇ ਇੰਨੇ ਉੱਚੇ ਭਾਗ ਹਨ ਜਿਸ ਨੂੰ ਦਰਸ਼ਨ ਹੋਏ ਹਨ ਉਹਨਾਂ ਦੇ ਅਤੇ ਜਿਸ ਨੇ ਉਹਨਾਂ ਨੂੰ ਆਪਣਾ ਗੁਰੂ ਮੰਨਿਆ ਹੈ ਅਤੇ ਜਿਹੜਾ ਹੋਰਨਾਂ ਨੂੰ ਵੀ ਉਹਨਾਂ ਦੀ ਮਹਿਮਾ ਦੱਸਦਾ ਹੈ ਤੂੰ ਇੱਥੇ ਸੈਂ ਅਤੇ ਰੋਜ਼ ਆ ਕੇ ਉਹਨਾਂ ਦੀਆਂ ਕਹਾਣੀਆਂ ਕਰਦਾ ਹੁੰਦਾ ਸੀ ਬਾਤਾਂ ਸੁਣਾਉਂਦਾ ਸੀ ਹੁਣ ਮੈਂ ਕਿਸ ਕੋਲੋਂ ਉਹਦੀਆਂ ਬਾਤਾਂ ਸੁਣੂ ਮੇਰੇ ਦਿਨ ਕਿਸ ਤਰ੍ਹਾਂ ਗੁਜ਼ਰਨਗੇ ਭਾਈ ਮਨਸੁਖ ਜੀ ਕਹਿੰਦੇ ਰਾਜਾ ਸਾਹਿਬ ਤੁਸੀਂ ਡੋਲੋ ਨਾ ਮਨ ਵਿੱਚ ਉਹਦਾ ਪ੍ਰੇਮ ਤਾਰੋ ਅਤੇ ਉਹ ਆਪਣੇ ਭਗਤਾਂ ਨੂੰ ਬਹੁਤ ਪਿਆਰ ਕਰਦਾ ਹੈ। ਜਾਪਦਾ ਹੈ ਕਿ ਚੋਲਾ ਹੀ ਉਹਨਾਂ ਨੇ ਆਪਣੇ ਭਗਤਾਂ ਨੂੰ ਮਿਲਣ ਲਈ ਹੀ ਤਾਰਿਆ ਹੋਇਆ ਹੈ। ਤੇ ਉਹ ਜ਼ਰੂਰ ਛੇਤੀ ਹੀ ਆ ਕੇ ਤੁਹਾਨੂੰ ਦਰਸ਼ਨ ਦੇਣਗੇ। ਮਨਸੁਖ ਜੀ ਪੰਜਾਬ ਨੂੰ ਆ ਜਾਂਦੇ ਹਨ। ਰਾਜਾ ਮਹਾਰਾਜੇ ਹੋਰਾਂ ਦੇ ਨਾਂ ਦਾ ਸਿਮਰਨ ਕਰਦਾ ਰਹਿੰਦਾ ਹੈ। ਪੁਰਾਣੀਆਂ ਰੀਤਾਂ ਛੱਡ ਦਿੱਤੀਆਂ ਹਨ। ਤੇ ਆਪਣੇ ਮੰਤਰੀਆਂ ਨਾਲ ਜਾਂ ਉਸਦੇ ਜਿਹੜੇ ਨੇੜੇ ਦੇ ਦੋਸਤ ਹਨ ਉਹਨਾਂ ਨਾਲ ਮਹਾਰਾਜ ਜੀ ਹੋਰਾਂ ਦੀਆਂ ਗੱਲਾਂ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਸ ਤਰ੍ਹਾਂ ਡੋਰ ਪੌਰਾ ਜਿਹਾ ਹੋਇਆ ਫਿਰਦਾ ਹੋਵੇ। ਦੁਨੀਆਂ ਵਿੱਚੋਂ ਉਸਦਾ ਮਨ ਉੱਖੜ ਰਿਹਾ ਹੈ। ਜਿਸ ਤਰ੍ਹਾਂ ਪਹਿਲਾਂ ਉਸਨੂੰ ਰਾਜੇ ਹੋਣ ਦੀ ਖੁਸ਼ੀ ਸੀ, ਉਹ ਖੁਸ਼ੀ ਜਾਂਦੀ ਰਹੀ ਅਤੇ ਉਸਦੇ ਅੰਦਰ ਕੋਈ ਹੋਰ ਪ੍ਰੇਮ ਆ ਕੇ ਕਰ ਰਿਹਾ ਹੈ। ਉਸਨੂੰ ਖਾਣਾ ਪੀਣਾ ਵੀ ਚੰਗਾ ਨਹੀਂ ਲੱਗਦਾ, ਕੁਛ ਵੀ ਚੰਗਾ ਨਹੀਂ ਲੱਗਦਾ। ਜਿਸ ਕਿਸੇ ਕੋਲ ਬੈਠਦਾ ਹੈ ਮਹਾਰਾਜ ਜੀ ਹੋਰਾਂ ਦੀਆਂ ਗੱਲਾਂ ਕਰਦਾ ਹੈ। ਲੰਕਾ ਦੇਸ਼ ਵਿੱਚ ਪਤਾ ਲੱਗ ਗਿਆ ਹੌਲੀ ਹੌਲੀ ਕਿ ਰਾਜੇ ਨੂੰ ਕਿਸੇ ਨਾਨਕ ਨਾਮ ਦੇ ਫਕੀਰ ਨਾਲ ਬਹੁਤ ਵੈਰਾਗ ਹੋ ਗਿਆ ਹੈ ਅਤੇ ਉਸ ਨੂੰ ਮਿਲਣ ਲਈ ਤੜਪ ਰਿਹਾ ਹੈ। ਹੌਲੀ ਹੌਲੀ ਇਸ ਗੱਲ ਦੀ ਖਬਰ, ਕਿਉਂਕਿ ਪਹਿਲਾਂ ਵਾਂਗੂ ਹੁਣ ਦੇਸ਼ ਵਿੱਚ ਹੁਕਮ ਨਹੀਂ ਜਾਰੀ ਕੀਤੇ ਜਾਂਦੇ ਕਿ ਇਸ ਤਰ੍ਹਾਂ ਠਾਕਰਾਂ ਦੀ ਪੂਜਾ ਕਰਨੀ ਹੈ, ਇਸ ਤਰ੍ਹਾਂ ਤਿਲਕ ਲਾਉਣੇ ਹਨ, ਉਹ ਸਭ ਕੁਛ ਬੰਦ ਕਰ ਦਿੱਤਾ ਗਿਆ ਹੈ ਅਤੇ ਸਭ ਨੂੰ ਖਬਰ ਹੋ ਗਈ ਹੈ ਕਿ ਕੋਈ ਨਾਨਕ ਨਾਮ ਦਾ ਫਕੀਰ ਹੈ ਜਿਸ ਨੂੰ ਮਿਲਣ ਲਈ ਰਾਜਾ ਬਹੁਤ ਉਤਸੁਕ ਹੈ ਅਤੇ ਉਸਨੂੰ ਨੀਂਦ ਨਹੀਂ ਆਉਂਦੀ, ਕੁਛ ਚੰਗਾ ਨਹੀਂ ਲੱਗਦਾ, ਸਿਰਫ ਉਸ ਫਕੀਰ ਦਾ ਪ੍ਰੇਮ ਹੀ ਉਸਦਾ ਸਭ ਕੁਛ ਬਣਿਆ ਹੋਇਆ ਹੈ। ਫਕੀਰਾਂ ਤੱਕ ਵੀ ਇਹ ਗੱਲ ਪਹੁੰਚੀ ਜੋ ਅਜੇ ਪਹੁੰਚੇ ਨਹੀਂ ਸਨ ਕਿਤੇ। ਉਹਨਾਂ ਦੇ ਮਨ ਕਈਆਂ ਦੇ ਲਲਚਾ ਗਏ ਕਿ ਜਿਨ੍ਹਾਂ ਦੀ ਇਹ ਹਾਲਤ ਸੀ ਕਿ ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕੇ ਉਚੀਤ, ਉਹਨਾਂ ਕਈਆਂ ਦੇ ਅੰਦਰ ਖਿਆਲ ਆਇਆ ਕਿ ਜੇ ਰਾਜਾ ਮੇਰਾ ਸ਼ਿਸ਼ ਬਣ ਜਾਵੇ, ਮੇਰਾ ਮੈਨੂੰ ਆਪਣਾ ਮੁਰਸ਼ ਉਤਾਰ ਲਵੇ ਤਾਂ ਕਿੰਨੀ ਮੇਰੀ ਸੋਭਾ ਹੋਊ ਕਿ ਮੇਰਾ ਰਾਜਾ ਮੇਰਾ ਸ਼ਿਸ਼ ਹੈ, ਔਰ ਫਿਰ ਕਿੰਨੀ ਧਨ ਦੌਲਤ ਉਹ ਮੈਨੂੰ ਦੇਵੇਗਾ, ਔਰ ਫਿਰ ਸਾਰੇ ਰਾਜ ਵਿੱਚ ਉਹ ਦੱਸੇਗਾ ਕਿ ਮੈਂ ਉਹ ਮੇਰੇ ਪਾਸੋਂ ਉਪਦੇਸ਼ ਲੈਂਦਾ ਹੈ, ਸਾਰੇ ਰਾਜ ਵਿੱਚ ਮੇਰੀ ਸੋਭਾ ਹੋਊ, ਸ਼ੋਹਰਤ ਹੋਊ, ਵਡਿਆਈ ਹੋਊ। ਇਹ ਸੋਚ ਕੇ ਇੱਕ ਫਕੀਰ ਆਇਆ ਅਤੇ ਆ ਕੇ ਸ਼ਹਿਰ ਵਿੱਚ ਉਸਨੇ ਕਿਹਾ ਕਿ ਮੇਰਾ ਨਾਂ ਨਾਨਕ ਜੀ ਹੈ। ਰਾਜੇ ਨੂੰ ਪਤਾ ਲੱਗਾ, ਉਸਨੇ ਇੱਕਦਮ ਬਹੁਤ ਸਾਰੇ ਹੀਰੇ ਮੋਤੀ ਲੈ ਕੇ ਇੱਕਦਮ ਮਹਾਰਾਜ ਜੀ ਹੁਣ ਦਾ ਉਸਨੇ ਨਾਂ ਸੁਣ ਕੇ ਉਸ ਫਕੀਰ ਵੱਲ ਦੌੜਿਆ, ਜਾ ਕੇ ਉਹ ਸਭ ਕੁਛ ਉਹਦੇ ਚਰਨਾਂ 'ਚ ਰੱਖ ਕੇ ਡੰਡੌਤ ਵੰਦਨਾ ਕੀਤੀ। ਕਿਹਾ ਕਿ ਬਹੁਤ तन पागहन मेरे तुसी आए हो, पर फिर जदों अपने मन दा सेंसा जो उसनू परम है उस दी गल की थी ते वो फकीर बेचारा सखना सी अंदरों उसनू कोई वो राजे नू जवाब नहीं दे सकिया। राजा पहला निराश होया कि नानक जी मैं ते अपने मन विच होर तरह दा स्वरूप बनाया होया सी, पर फिर उसनू समझ आ गई कि ये नानक जी नहीं है। उसने हुक्म दे के उसनू कि इत्थों चले जाओ समान उस पास ही रहन दिता। फिर भी वह धर्मी राजा सी, पर उस फकीर नू कहा कि तू इत्थों दूर चले जा। इस तो बाद फिर चार पांच दफा इस तरह होया कि होर फकीर आंदे त्याग दे कि नानक मेरा नाम नानक है। उस फकीर जेड़े अजे कच्चे फकीर हन, फकीर नहीं हन, ना ही है जां पेश फकीरां वाला है पर फकीर नहीं हन। चार पांच वार इस तरह राजे नाल होया। राजा बहुत निराश हो गया है कि उन्होंने पता नहीं आना कि नहीं, ये की हो रहा है मेरे नाल। फिर एक दिन घर बैठा है, बहुत उदास होकर रोन लग जाता है। जापता है कि जिस तरह उसके प्राण नहीं बचने जे वो ना मिलन। राणी उसनु आखदी है कि तीरज करो, तीरज करो, जे वो सेठ आखदा सी कि आउणगे वो संत आउणगे ते फिर वो आउणगे। शिवनाभ नू याद आ गया जो भाई मनसुख जी ने महाराज जी होरां दा बचन उचारिया, एक दिन आके सुनाया सी जदों रोग दी गल हुंदी सी कि दुनिया नू रोग लगा होया है होमे दा सब तो वड्डा, बाकी काम क्रोध आदि। तो बचन याद आ गया महाराज जी होरां दा कि रोग वड्डे कैसे तीरों, कैसे कैसे बांधों तीरा, रोग वड्डे कैसे बांधों तीरा, कि तीरज किस तरह करिए बहुत वड्डे रोग लगे हुए। रोग वड्डे कैसे बांधों तीरा, रोग बुझे सो काटे पीरा। ते जेड़े साधु आके आखते हैं मैं नानक हाँ, ये तो मेरा रोग बुझ दे नहीं, ये मेरे रोग दी पीड़ नहीं कट सकती। इन्हां विचों किसी ने मेरा रोग नहीं बुझया, इन्हां नूं रोग दा ही नहीं मेरे दा पता, ये दवाई की देंगे ते उन्हां ने पता नहीं आना है कि नहीं। बहुत वैराग विच है राजा, उसका अंदर विलक रहा है मिलाप लई, तो जान गया है हुन कि उन्हें तो बिना मेरा रोग होर किसे कोलो नहीं कटिया जाना। ਆਪਾਂ ਧਾਰਨਾ ਪੜ੍ਹਦੇ ਹਾਂ ਉਸਦੇ ਅੰਦਰ ਦੀ ਹਾਲਤ ਕੀ ਹੈ। ਕਦੋਂ ਆਓਗੇ ਤੇ ਰੋਗ ਗਵਾਓਗੇ ਨਹੀਂ ਤੇਰੇ ਬਾਜੋਂ ਰੋਗ ਜਾਵਣੇ ਕਦੋਂ ਆਓਗੇ ਤੇ ਰੋਗ ਗਵਾਓਗੇ ਨਹੀਂ ਤੇਰੇ ਬਾਜੋਂ ਰੋਗ ਜਾਵਣੇ ਕਦੋਂ ਆਓਗੇ ਤੇ ਰੋਗ ਗਵਾਓਗੇ ਨਹੀਂ ਤੇਰੇ ਬਾਜੋਂ ਰੋਗ ਜਾਵਣੇ ਕਦੋਂ ਆਓਗੇ ਤੇ ਰੋਗ ਗਵਾਓਗੇ ਨਹੀਂ ਤੇਰੇ ਬਾਜੋਂ ਰੋਗ ਜਾਵਣੇ
ਚਲੋ